ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਸਤਿਗੁਰ ਪੂਰੇ ਭਾਣਾ, ਤਾਂ ਜਪਿਆ ਨਾਮ ਰਮਾਣਾ। ਸਤਿਗੁਰ ਪੂਰੇ ਭਾਣਾ, ਤਾਂ ਜਪਿਆ ਨਾਮ ਰਮਾਣਾ। ਗੋਬਿੰਦ ਕਿਰਪਾ ਧਾਰੇ, ਪ੍ਰਭ ਰਾਖੀ ਪੈਜ ਹਮਾਰੇ। ਹਰ ਕੇ ਚਰਨ ਸਦਾ ਸੁਖਦਾਏ, ਜੋ ਇੱਛੇ ਸੋਈ ਫਲ ਪਾਵੇ। ਬਿਰਥੀ ਆਸ ਨ ਜਾਏ ਰਹਾਉ, ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ। ਸੋਈ ਸੰਤ ਗੁਣ ਗਾਵੈ, ਪ੍ਰੇਮ ਭਗਤ ਤਾਕਾ ਮਨ ਲੀਨਾ। ਪਾਰ ਬ੍ਰਹਮ ਮਨ ਭਾਵੈ, ਆਠ ਪਹਿਰ ਹਰ ਕਾ ਜਸ ਰਵਣਾ। ਬਿਖੈ ਠਗੌਰੀ ਲਾਥੇ, ਸੰਗ ਮਿਲਾਏ ਲੀਆ ਮੇਰਾ ਕਰਤੈ। ਸੰਤ ਸਾਧ ਭਏ ਸਾਥੀ, ਕਰ ਗਹਿ ਲੀਨੇ ਸਰਬਸ ਦੀਨੇ। ਆਪੇ ਆਪ ਮਿਲਾਇਆ, ਕਹੋ ਨਾਨਕ ਸਰਬ ਥੋਕ ਪੂਰਨ। ਪੂਰਾ ਸਤਿਗੁਰ ਪਾਇਆ, ਕਰ ਗਹਿ ਲੀਨੇ ਸਰਬਸ ਦੀਨੇ। ਆਪੇ ਆਪ ਮਿਲਾਇਆ, ਕਹੋ ਨਾਨਕ ਸਰਬ ਥੋਕ ਪੂਰਨ। ਪੂਰਾ ਸਤਿਗੁਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਦੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਗਨ ਦੁਆਰ ਕਉ ਛਾੜ ਕੈ, ਗਏ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜੇ ਅਸ, ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜੇ ਅਸ, गोविंद दास तुहार। परम सत्कार योग तखत चवर छत्र दे मालक कुल आलम दे बानी मालक सतगुरु गरीब नवाज साहिब श्री गुरु ग्रंथ साहिब जी महाराज सच्चे पातशाह जी की पवित्र हजूरी विच गुरद्वारा दीवान हाल मंजी साहिब विखे दूरों नेड़ों चल के आप सरबत संगत जीवन दे रझेव्या विचों समा कढ़दे हुए हाजरियां भर रहे हो। जिथे जिथे हाजिर होए हो उथे देश विदेश अंदर PTC पंजाबी चैनल राही आप संगत घर बैठे भी सतगुरु के पावन मुख वाक की विचार सरवण कर रहे हो। सतगुरु महाराज सोढ़ी पातशाह धन श्री गुरु रामदास जी महाराज साहब श्री गुरु रामदास जी महाराज जी दे महान पवित्र दरबार जिस जैसा दरबार होर किते भी नहीं। सतगुरु महाराज सच्चे पातशाह जी ने आप बाणी चिकिया जिठे सभे थाव नहीं तुद जेहे आ। एको एक ऐसा दरबार जिन्हों आप करते ने बदे है करते ने बनाया बदहो पुरख बिधाते ता तू सो आ। इस अनूप रामदास पुर दे विच सचखंड श्री हरिमंदर साहब तो अमृत वेले जो सतगुरां ने त्रुट के बचन बख्शिया मुख वाक दे रूप विच आप संगतां ने हुणे भाई साहब तो सरवण कीता है। इस दी विचार सतगुरु कृपा करन आपां रल मिल के सांझी करनी है। विचार की प्रारंभता तो पहला सारी संगत सीस रूप में हाजरी लवाओ बुलाओ फतेह वाहगुरु जी का खालसा वाहगुरु जी की फतेह। सतगुरु महाराज शहीदां दे सरताज शांति दे पुंज बाणी के बोहे थनाम दे जहाज जिन्हां बाबत बाणी दे विच सतगुरां दे वचन हन धरण गगन नव खंड मह जोत स्वरूपी रहो भार भन मथुरा कछ भेद नहीं गुरु अर्जन प्रतख हर। प्रतख हरी स्वरूप सतगुरु श्री गुरु अर्जन देव साहब जी का यह पवित्र शब्द धन श्री गुरु ग्रंथ साहब जी महाराज जी के पावन अंग 628 ते सतगुरां ने अंकित किया है। 16 के अंदर सतगुरु जी ने पावन बचन उचारिया आओ शब्द की प्रारंभ तत् विचार सरवण करो जी।
सतनाम श्री वाहे गुरु साहेब जी। 16 महला पंजवा सतगुर पूरे पाणा।
सतगुर पूरे पाणा हुण इस तुक दे अंदर जे आपां वेखीए तां शब्द तिन ही आए ने सतगुर दूसरा पूरे तीसरा पाणा। तीन ही सानू इहदे विच कॉन्सैप्ट मिलदे ने मुख रूप दे विच एक गुरु का कॉन्सैप्ट एक पूरे का एक भाणे का। इत्थे हुण सतगुरु पूरे की गल कीती है दा मतलब अधूरे गुरु भी संसार विच फिरदे ने कच्चे भी हन। इत्थे सतगुरु महाराज कहिंदे सतगुर पूरे भाणा। हुण पूरे सतगुरु का भाणा ਬਾਣੀ ਦੇ ਅਰਥ ਬੇਅੰਤ ਨੇ। ਜਿੱਥੇ ਬਾਣੀ ਦਾ ਅਰਥ ਮੁੱਖ ਰੂਪ ਦੇ ਵਿੱਚ ਆਪਾਂ ਹੁਕਮ ਮੰਨਣਾ ਕਰਾਂਗੇ, ਆਗਿਆ ਮੰਨਣੀ ਕਰਾਂਗੇ, ਉਹਦੇ ਹੁਕਮ ਵਿੱਚ ਰਹਿਣਾ, ਉਹਦੀ ਆਗਿਆ ਦੇ ਵਿੱਚ ਚੱਲਣਾ, ਉਹਦੇ ਬਚਨਾਂ ਨੂੰ ਉਹਦੇ ਹੁਕਮ ਨੂੰ ਸੱਤ ਕਰਕੇ ਮੰਨਣਾ, ਉੱਥੇ ਅਰਥ ਇਹ ਵੀ ਬਣਦਾ ਵੀ ਸਤਿਗੁਰੂ ਪੂਰੇ ਗੁਰੂ ਨੂੰ ਭਾ ਗਿਆ, ਚੰਗਾ ਲੱਗ ਗਿਆ। ਹੁਣ ਪੂਰੇ ਸਤਿਗੁਰੂ ਨੂੰ ਚੰਗਾ ਕੌਣ ਲੱਗਦਾ? ਜਿਹੜਾ ਪੂਰੇ ਸਤਿਗੁਰੂ ਦੇ ਭਾਣੇ ਵਿੱਚ ਰਹਿੰਦਾ, ਆਗਿਆ ਵਿੱਚ ਰਹਿੰਦਾ। ਆਪਾਂ ਵੇਖੋ ਸੰਸਾਰ ਵਿੱਚ ਕੋਈ ਨੌਕਰ ਕਿਸੇ ਮਾਲਕ ਕੋਲ ਦੁਕਾਨ 'ਤੇ ਕੰਮ ਕਰਦਾ ਹੈ, ਮਾਲਕ ਨੂੰ ਨੌਕਰ ਉਹੀ ਚੰਗਾ ਲੱਗਦਾ ਨਾ ਜਿਹੜਾ ਮਾਲਕ ਦੇ ਆਖੇ ਲੱਗਦਾ। ਪੁੱਤਰ ਉਹੀ ਪਿਤਾ ਨੂੰ ਭਾਉਂਦਾ ਉਹੀ ਚੰਗਾ ਲੱਗਦਾ ਜਿਹੜਾ ਮਾਤਾ ਪਿਤਾ ਦੇ ਆਖੇ ਲੱਗਦਾ। ਜਿਹੜਾ ਆਖੇ ਨਾ ਲੱਗੇ ਉਹ ਤੋਂ ਮਾਤਾ ਪਿਤਾ ਦੁਖੀ ਰਹਿੰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਪੂਰੇ ਦਾ ਭਾਣਾ, ਉਹਦੀ ਆਗਿਆ, ਉਹਦਾ ਹੁਕਮ। ਅਸਲ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜੀ ਬਾਣੀ ਬਖਸ਼ੀ, ਬਾਣੀ ਦੀ ਸ਼ੁਰੂਆਤ, ਉਹਦੇ ਵਿੱਚ ਸਾਨੂੰ ਦੱਸਿਆ ਵੀ ਸਭ ਕੁਝ ਵਾਹਿਗੁਰੂ ਦੇ ਹੁਕਮ 'ਚ ਹੀ ਆ, ਉਹਦੇ ਭਾਣੇ ਵਿੱਚ ਹੀ ਆ। ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ, ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਹੁਣ ਪੂਰੇ ਗੁਰੂ ਦਾ ਜਿਹੜਾ ਭਾਣਾ ਹੈ, ਭਾਣਾ ਮੰਨਣਾ, ਹੁਕਮ ਮੰਨਣਾ, ਇਹ ਸਤਿਗੁਰੂ ਜੀ ਨੇ ਸਿੱਖ ਦੇ ਲਈ ਵਸ ਕਰ ਦਿੱਤਾ। ਵੇਖੋ ਆਪਾਂ ਬਾਣੀ 'ਚ ਬਚਨ ਪੜ੍ਹਦੇ ਹਾਂ, ਸੇਵਕ ਸਿੱਖ ਪੂਜਣ ਸਭ ਆਵੈ। ਅੰਮ੍ਰਿਤ ਵੇਲੇ 'ਚ ਆਪਾਂ ਵੇਖਦੇ ਹਾਂ ਦਿਨ ਰਾਤ ਮਾਈ ਭਾਈ ਸੰਗਤਾਂ ਗੁਰੂ ਦਰਬਾਰ 'ਚ ਹਾਜ਼ਰੀਆਂ ਭਰਦੀਆਂ। ਕੋਈ ਸਤਿਗੁਰੂ ਮਹਾਰਾਜ ਨੂੰ ਕੁਝ ਭੇਟਾ ਲਿਆਉਂਦਾ, ਕੋਈ ਕੁਝ ਭੇਟਾ ਲੈ ਕੇ ਆਉਂਦਾ, ਆਪਣੇ ਅਕੀਦੇ ਅਨੁਸਾਰ, ਸ਼ਰਧਾ ਅਨੁਸਾਰ ਸਤਿਗੁਰੂ ਮਹਾਰਾਜ ਨੂੰ ਸੰਗਤਾਂ ਭੇਟਾਵਾਂ ਚੜ੍ਹਾਉਂਦੀਆਂ ਨੇ। ਜਿਵੇਂ ਪੁਰਾਤਨ ਸਮਿਆਂ 'ਚ ਜ਼ਿਕਰ ਆਉਂਦਾ, ਛੇਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਵੀ ਜਿਹੜਾ ਵੀ ਸਿੱਖ ਦਰਸ਼ਨਾਂ ਨੂੰ ਆਵੇ ਉਹ ਚੰਗੇ ਤੋਂ ਚੰਗਾ ਸ਼ਸਤਰ, ਚੰਗੇ ਤੋਂ ਚੰਗਾ ਘੋੜਾ ਅਤੇ ਚੰਗੀ ਜਵਾਨੀ ਸਾਨੂੰ ਭੇਟ ਕਰੇ। ਜਿਸ ਘਰ ਦੇ ਵਿੱਚ ਦੋ ਪੁੱਤਰ ਨੇ, ਉਹ ਇੱਕ ਪੁੱਤਰ ਸਤਿਗੁਰੂ ਮਹਾਰਾਜ ਕਹਿੰਦੇ ਸਾਨੂੰ ਭੇਟ ਕਰੇ, ਜੰਗਾਂ ਯੁੱਧਾਂ ਦਾ ਸਮਾਂ, ਅਸੀਂ ਆਪਣੀ ਫੌਜ ਦੇ ਵਿੱਚ ਉਹ ਕਫ ਲਵਾਂਗੇ। ਇਹ ਸਤਿਗੁਰੂ ਨੇ ਭੇਟਾ ਕਰਨ ਨੂੰ ਹੁਕਮ ਕੀਤਾ ਸੀ। ਮੈਨੂੰ ਕਿਵੇਂ ਕਰਦੇ ਹਾਂ, ਮੈਂ ਪਹਿਲੇ ਮਾਫ਼ੀ ਮੰਗ ਲਵਾਂ। ਪਹਿਲਾਂ ਵੀ ਸਟੇਜ ਤੋਂ ਸਿੰਘ ਸਾਹਿਬਾਨ ਵੱਲੋਂ ਕਈ ਵਾਰ ਅਨਾਊਂਸ ਹੋਇਆ, ਗੁਰਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਭੇਟਾ ਅਸੀਂ ਇੱਕੋ ਹੀ ਮੰਨ ਲਈ ਵੀ ਸਤਿਗੁਰੂ ਨੂੰ ਇਕੱਲਾ ਰੁਮਾਲੇ ਚੜ੍ਹਾਉਣਾ ਬਸ। ਮੈਨੂੰ ਖਿਮਾ ਕਰਨਾ, ਜੇ ਆਪਾਂ ਇਤਿਹਾਸ ਪੜ੍ਹੀਏ ਦਸੇ ਪਾਤਸ਼ਾਹੀਆਂ ਜੋ ਸਾਨੂੰ ਵੇਲੇ ਵਾਲਾ ਜੋ ਸਾਨੂੰ ਮਿਲਦਾ ਇਤਿਹਾਸ, ਕਿ ਸਤਿਗੁਰੂ ਇਕੱਲੇ ਕੱਪੜੇ ਪਾਉਂਦੇ ਸੀ? ਹੋਰ ਸਤਿਗੁਰੂ ਕੋਲ ਕੋਈ ਭੇਟਾ ਆਉਂਦੀ ਨਹੀਂ ਸੀ, ਤਾਂ ਸਤਿਗੁਰੂ ਕੁਝ ਹੋਰ ਮੰਗਦੇ, ਪ੍ਰਵਾਨ ਨਹੀਂ ਸੀ ਕਰਦੇ? ਜੇ ਭੇਟਾਂ ਦੀ ਗੱਲ ਕਰੀਏ ਤਾਂ ਗੁਰੂ ਦਰਬਾਰ ਦੇ ਵਿੱਚ ਅਨੰਤ ਪ੍ਰਕਾਰ ਦੀਆਂ ਭੇਟਾਵਾਂ ਦਾ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਕੀਤਾ। ਪੰਥ ਪ੍ਰਕਾਸ਼ ਦੇ ਵਿੱਚ ਅਨੇਕ ਭੇਟਾਵਾਂ ਦਾ ਜ਼ਿਕਰ ਮਿਲਦਾ, ਲੰਗਰਾਂ ਦੀਆਂ ਵਸਤੂਆਂ ਭੇਟਾ ਕਰਨੀਆਂ। ਅੱਜ ਅਸੀਂ ਵੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਰੁਮਾਲਿਆਂ ਦੀਆਂ ਪੰਡਾਂ ਦੀਆਂ ਪੰਡਾਂ ਗਲ ਸੜ ਰਹੀਆਂ ਨੇ। ਇੱਕ ਦਿਨ ਗੁਰਸਿੱਖਾਂ ਨੂੰ ਸੋਚਣਾ ਪਊ, ਕੌਮ ਨੂੰ ਸੋਚਣਾ ਪਵੇਗਾ ਇਸ ਪਾਸੇ। ਹੁਣ ਜਿਹੜਾ ਉਹ ਰੁਮਾਲਾ, ਉਹ ਤਾਂ ਗੁਰੂ ਸਾਹਿਬ ਦੇ ਉੱਪਰ ਵਸਤਰ ਪਹਿਨਾਉਣ ਤੋਂ ਬਿਨਾਂ ਹੋਰ ਕੋਈ ਕੰਮ ਵੀ ਨਹੀਂ ਲਿਆ ਜਾ ਸਕਦਾ, ਨਾ ਉਹ ਤੋਂ ਸਾਫ਼ ਸਫਾਈ ਦਾ ਕੰਮ ਲਿਆ ਜਾ ਸਕੇ, ਨਾ ਕੋਈ ਹੋਰ ਕੋਈ ਕੰਮ ਨੂੰ ਵਰਤਿਆ ਜਾ ਸਕੇ, ਉੱਥੇ ਵੀ ਵਿਵਾਦ ਖੜ੍ਹਾ ਹੋਊਗਾ। ਸਤਿਗੁਰੂ ਦੀ ਜਿਹੜੀ ਭੇਟ ਹੈ, ਇਕੱਲੇ ਰੁਮਾਲੇ ਹੀ ਨਹੀਂ ਹਨ, ਸੱਚ ਜਾਣਨਾ ਇਹੋ ਜਿਹੇ ਵੀ ਲੋਕ ਨੇ ਗੁਰੂ ਘਰਾਂ ਦੇ ਵਿੱਚ। ਲਾਲਚੀ ਕੁਝ ਲੋਕ ਬੈਠੇ ਜਿੱਥੇ ਆਮ ਛੋਟੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕੁਝ ਲਾਲਚੀ ਲੋਕ ਗੁਰੂ ਘਰਾਂ ਦੇ ਵਿੱਚ ਜਾ ਕੇ ਉਹ ਰੁਮਾਲੇ ਜਿਹੜੇ ਚੜ੍ਹੇ ਹੋਏ ਨੇ ਉਹ ਖਰੀਦਣ ਚਲੇ ਜਾਂਦੇ ਆ। ਵਪਾਰੀ ਲੋਕ ਲਾਲਚ ਬਸ ਆਏ ਹੋਏ ਉੱਥੋਂ ਦੇ ਗੁਰੂ ਘਰਾਂ ਵਾਲੇ ਲੋਕ ਉਹ ਵੇਚ ਵੀ ਦਿੰਦੇ ਆ।
ਤੇ ਮੈਨੂੰ ਇੱਕ ਸਿੰਘ ਨੇ ਦੱਸਿਆ, ਕਹਿਣ ਲੱਗਿਆ ਵੀ ਇੱਕ ਗੁਰੂ ਘਰ ਵਾਲੇ ਨੇ 25 ਰੁਪਿਆਂ ਦੇ ਵਿੱਚ ਗੁਰੂ ਸੰਗਤ ਜੀ ਰੁਮਾਲਿਆਂ ਦੀ ਗਠੜੀ ਵੇਚੀ 25 ਰੁਪਿਆਂ ਦੇ ਵਿੱਚ। ਤੇ ਤੁਸੀਂ ਵੇਖ ਲਓ ਵੀ ਇੱਕ ਰੁਮਾਲਾ ਅੱਜ ਕੱਲ੍ਹ 500-600 ਤੋਂ ਘੱਟ ਨਹੀਂ ਆਉਂਦਾ, ਜਿਹੜਾ ਸਤਿਗੁਰੂ ਨਾਲ ਆਪਾਂ ਅਰਪਣ ਕਰਦੇ ਹਾਂ। ਇੱਕ ਪੰਡ ਦੇ ਵਿੱਚ 25-30 ਰੁਮਾਲੇ ਤਾਂ ਪਏ ਹੋਣਗੇ ਨਾ, ਉਹ 25 ਰੁਪਿਆਂ 'ਚ ਵੇਚੀ ਅਤੇ ਉਹੀ ਰੁਮਾਲੇ ਉਹਨੇ ਦੁਕਾਨ 'ਤੇ ਜਾ ਕੇ ਦੁਬਾਰਾ ਵੇਚੇ ਹੋਣਗੇ ਅਤੇ ਉਹੀ ਰੁਮਾਲੇ ਦੁਬਾਰਾ ਫਿਰ ਸਤਿਗੁਰੂ ਕੋਲ ਆਏ ਹੋਣਗੇ। ਹੁਣ ਇਹ ਕੀ ਭੇਟਾ ਸਤਿਗੁਰੂ ਨੂੰ ਪ੍ਰਵਾਨ ਹੈ? ਲੰਗਰਾਂ ਦੇ ਵਿੱਚ ਆਪਾਂ ਵੇਖੀਏ, ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਲੰਗਰ ਸਾਹਮਣੇ ਚੱਲ ਰਿਹਾ ਹੈ, ਹਜ਼ਾਰਾਂ ਕੀ ਲੱਖਾਂ ਸੰਗਤਾਂ ਸ਼ਾਮ ਤੱਕ ਲੰਗਰ ਛਕਦੀਆਂ, ਦਿਨ ਰਾਤ 24 ਘੰਟੇ ਲੰਗਰ ਚੱਲ ਰਹੇ ਹੈ। ਥਾਂ ਥਾਂ ਜਿੱਥੇ ਵੀ ਗੁਰੂ ਨਾਨਕ ਦਾ ਦਰਬਾਰ ਹੈ ਉੱਥੇ ਲੰਗਰ ਚੱਲਦੇ ਹੈ। ਉਹ ਲੰਗਰਾਂ 'ਚ ਕੋਈ ਵਸਤੂ ਪਾਈ ਜਾਵੇ? ਮੈਂ ਕੈਨੇਡਾ ਗਿਆ, ਉੱਥੇ ਵੇਖਿਆ ਜਦੋਂ ਸਤਿਗੁਰੂ ਦੇ ਦਰਬਾਰ ਵਿੱਚ ਵੇਖੀ ਦਾ ਸੀ ਸੰਗਤ, ਇਕੱਲੀ ਰੁਮਾਲੇ ਨਹੀਂ ਉੱਥੇ, ਉੱਥੇ ਮੈਂ ਵੇਖਿਆ ਵੀ ਸੰਗਤਾਂ ਸੁਚੇਤ ਨੇ, ਕੋਈ ਦੁੱਧ ਦੀ ਕੇਨੀ ਲਈ ਆ ਰਿਹਾ, ਕੋਈ ਆਟੇ ਦੀ ਥੈਲੀ ਲਈ ਆ ਰਿਹਾ, ਕੋਈ ਕੋਈ ਵਸਤੂ, ਕੋਈ ਕੋਈ ਵਸਤੂ। ਇਹ ਜ਼ਿਆਦਾਤਰ ਸਾਡੇ ਇੰਡੀਆ ਦੇ ਵਿੱਚ ਹੀ ਆ ਰੁਮਾਲਿਆਂ ਦੀ ਪ੍ਰਥਾ। ਸੋ ਰਹੋ ਵਿਚਾਰ, ਸਤਿਗੁਰੂ ਮਹਾਰਾਜ ਨੂੰ ਭੇਟਾ ਕਿਹੜੀ ਪ੍ਰਵਾਨ ਹੈ? ਸੇਵਕ ਸਿੱਖ ਸਭ ਪੂਜਨ ਸਭ ਆਵ ਹੈ, ਸਭ ਗਾਵ ਹੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਦੀ ਆਗਿਆ ਸਤ ਸਤ ਕਰਕੇ ਮੰਨੀ ਆ, ਗੁਰੂ ਦੇ ਹੁਕਮ ਨੂੰ ਮੰਨੇ, ਗੁਰੂ ਦੇ ਵਚਨਾਂ ਨੂੰ ਜੀਵਨ ਵਿੱਚ ਕਮਾਇਆ, ਅਤੇ ਸਤਿਗੁਰੂ ਮਹਾਰਾਜ ਦੇ ਹੁਕਮ ਦੇ ਬਾਬਤ ਆਪਾਂ ਬਾਣੀ 'ਚ ਪੜ੍ਹਦੇ ਹਾਂ, ਹਾਵੇਂ ਅੰਧਲੇ ਅੰਧ ਵਿਖੈ ਬਿਖਰਾਤੇ, ਕਿਉਂ ਚੱਲਦਾ ਹੈ ਗੁਰ ਚਾਲੀ, ਗੁਰੂ ਦੀ ਦੱਸੀ ਹੋਈ ਚਾਲ, ਗੁਰੂ ਦੇ ਦੱਸਦੇ ਹੋਏ ਰਸਤੇ 'ਤੇ, ਗੁਰੂ ਦੇ ਦੱਸੇ ਹੋਏ ਹੁਕਮ 'ਤੇ ਕਿਵੇਂ ਚੱਲੀਏ? ਸਤਿਗੁਰੂ ਜੀ ਕਹਿੰਦੇ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੇ, ਆਪਣਾ ਪੱਲਾ ਫੜਾ ਦੇਵੇ ਸਾਨੂੰ ਸਤਿਗੁਰੂ ਕਿਰਪਾ ਕਰੇ, ਤਾਂ ਉਹਦੇ ਦੱਸੇ ਹੋਏ ਹੁਕਮ ਅਨੁਸਾਰ ਚੱਲਿਆ ਜਾਂਦਾ। ਜਿਹੜੇ ਹੁਕਮ 'ਤੇ ਨਹੀਂ ਚੱਲਦੇ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਤੋਂ ਵਿਛੜ ਕੇ ਚੋਟਾਂ ਖਾਂਦੇ ਆ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਸਤਿਗੁਰ ਪੂਰੇ ਭਾਣਾ, ਪੂਰੇ ਗੁਰੂ ਦਾ ਭਾਣਾ ਹੁਕਮ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਮਹਾਰਾਜ ਕਹਿੰਦੇ ਉਹ ਸਿੱਖ ਗੁਰੂ ਦਾ ਮਿੱਤਰ ਸਖਾ ਹੈ, ਉਹ ਬੰਧਪ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਆਉਂਦਾ, ਗੁਰੂ ਦੇ ਹੁਕਮ ਨੂੰ ਸੱਤ ਸੱਤ ਕਰਕੇ ਮੰਨਦਾ, ਅਤੇ ਜਿਹੜਾ ਹੁਕਮ ਨਹੀਂ ਮੰਨਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣਾ ਭਾਣਾ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਭਾਈ ਮੂਲੇ ਨੇ ਵੇਖੋ ਵਿਛੜ ਕੇ ਗੁਰੂ ਨਾਨਕ ਤੋਂ, ਫਿਰ ਜੂਨਾਂ ਦੀਆਂ ਚੋਟਾਂ ਖਾਧੀਆਂ ਨਾ, ਜਮਾਂ ਦੀਆਂ ਚੋਟਾਂ ਖਾਧੀਆਂ, ਦਸਵੇਂ ਜਾਮੇ 'ਚ ਜਾ ਕੇ ਮੁਕਤ ਕੀਤਾ। ਗੁਰੂ ਦੇ ਹੁਕਮ ਦੀ ਜਿਹੜੀ ਗੱਲ ਹੈ, ਇਹ ਗੁਰਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲੰਗੀਆਂ ਵਾਲੇ ਨੇ ਵੇਖੋ ਸਾਨੂੰ ਕੁਝ ਹੁਕਮ ਕੀਤੇ ਜਿਹਨੂੰ ਅਸੀਂ ਰਹਿਤ ਕਹਿੰਦੇ ਹਾਂ। ਮੇਰਾ ਚਿੱਤ ਕਰਦਾ ਵੀ ਅੱਜ ਕੁਝ ਰਹਿਤ ਬਾਰੇ ਵਿਚਾਰ ਕਰੀਏ, ਰਹਿਤ ਮਰਦਾਦਾ ਬਾਰੇ ਕੁਝ ਵਿਚਾਰ ਕਰੀਏ। ਸਤਿਗੁਰੂ ਮਹਾਰਾਜ ਨੇ ਸਭ ਤੋਂ ਪਹਿਲੀ ਰਹਿਤ ਹੁਕਮ ਕੀਤਾ ਵੀ ਗੁਰਸਿੱਖ ਨੇ ਅੰਮ੍ਰਿਤ ਛਕਣਾ, ਅਤੇ ਅੰਮ੍ਰਿਤ ਛਕਣ ਦੇ ਵਿੱਚ ਸਭ ਤੋਂ ਪਹਿਲੀ ਰਹਿਤ ਹੈ ਕੇਸ ਰੱਖਣਾ। ਅਤੇ ਜੇ ਰਹਿਤ ਹੈ ਤਾਂ ਕੁਰਹਿਤ ਵੀ ਨਾਲ ਕੇਸ ਵੀ ਨੇ, ਕੇਸਾਂ ਦੀ ਬੇਅਦਬੀ। ਅਰਦਾਸ ਹੋਵੇਗੀ ਹੁਣ ਸਮਾਪਤੀ ਵੇਲੇ, ਨੇਤਾ ਪ੍ਰਤੀ ਅਰਦਾਸ 'ਚ ਆਪਾਂ ਇੱਕ ਬੰਦ ਪੜ੍ਹਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਦੇ ਚੜ੍ਹੇ, ਤਨ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਕੇਸਾਂ ਸਵਾਸਾਂ ਨਾਲ ਨਿਵਾਹੀ। ਧਿਆਨ ਦੇਣਾ ਫਿਰ, ਸਿੱਖੇ ਕੇਸਾਂ ਅਤੇ ਸਵਾਸਾਂ ਨਾਲ, ਇਹਦਾ ਕੀ ਮਤਲਬ ਹੋਇਆ? ਇਹਦਾ ਅਰਥ ਬਣਦਾ ਵੀ ਜਿਹਨੇ ਸਿੱਖੇ ਨੂੰ ਅੰਕਲੇ ਸਵਾਸ ਤੱਕ ਕੇਸਾਂ ਨਾਲ ਨਿਭਾਇਆ, ਕੇਸ ਨਹੀਂ ਕਤਲ ਹੋਣ ਦਿੱਤੇ, ਗੁਰੂ ਦੇ ਹੁਕਮ ਵਿੱਚ ਰਹੇ। ਗੁਰੂ ਦਾ ਹੁਕਮ ਕੀ ਹੈ ਵੀ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਇਹ ਗੁਰੂ ਦਾ ਭਾਣਾ ਹੈ, ਗੁਰੂ ਦਾ ਹੁਕਮ ਹੈ। ਤੇ ਜਿਹਨੇ ਨਿਭਾਇਆ ਉਹਦੇ ਅਸੀਂ ਰੋਜ਼ ਅਰਦਾਸ ਕਰਦੇ ਹਾਂ। ਸਿੱਖੀ ਕੇਸਾ ਸਾਸਾ ਨਾਲ ਨਿਭਾਹੀ ਤੇ ਨਾ ਪਿਆਰਿਆ ਸਚਿਆਰਿਆਂ ਨੇ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅਸੀਂ ਨੇਤਾ ਪ੍ਰਤੀ ਉਹਨਾਂ ਦਾ ਨਾਮ ਲੈਂਦੇ ਹਾਂ। ਫਿਰ ਵੇਖੋ ਅਰਦਾਸ 'ਚ ਇੱਕ ਹੋਰ ਬੰਦ ਅਸੀਂ ਪੜ੍ਹਦੇ ਹਾਂ, ਦਾਨ ਮੰਗਦੇ ਹਾਂ ਗੁਰੂ ਤੋਂ, ਸਿੱਖਾਂ ਨੂੰ ਸਿੱਖੀ ਦਾਨ, ਸਿੱਖੀ ਦਾ ਦਾਨ ਦਿਓ ਮੇਰੇ ਪਾਤਸ਼ਾਹ ਸਤਿਗੁਰੂ, ਸਿੱਖੀ ਬਖਸ਼ੋ। ਉਹ ਸਿੱਖੀ ਆਰੰਭ ਕਿੱਥੋਂ ਹੁੰਦੀ ਹੈ? ਕੇਸ ਦਾਨ। ਸਿੱਖੀ ਦਾ ਦਾਨ ਮੰਗਿਆ ਹੈ ਮੇਰੇ ਸਤਿਗੁਰੂ, ਸਿੱਖੀ ਆਰੰਭ ਕਿੱਥੋਂ ਹੁੰਦੀ ਹੈ? ਮਹਾਰਾਜ ਕਹਿੰਦੇ ਕੇਸ ਦਾਨ, ਸਭ ਤੋਂ ਪਹਿਲਾਂ ਕੇਸਾਂ ਤੋਂ ਸਿੱਖੀ ਸ਼ੁਰੂ ਹੁੰਦੀ ਹੈ, ਕੇਸਾਂ ਤੋਂ ਬਿਨਾਂ ਸਿੱਖੀ ਹੋ ਹੀ ਨਹੀਂ ਸਕਦੀ। ਅੱਜ ਕੱਲ੍ਹ ਲੋਕ ਰੌਲੇ ਪਾ ਰਹੇ ਹੋ ਨਾ ਵੀ ਸਾਡੇ ਕੇਸ ਦਾੜੀ ਨਹੀਂ ਹੈ, ਅਸੀਂ ਵੀ ਗੁਰੂ ਕੇ ਸਿੱਖ ਹਾਂ, ਮੈਨੂੰ ਖਿਮਾ ਕਰ ਦੇਣਾ। ਸਿੱਖੀ ਕੇਸਾਂ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਤੀਜਾ ਦਾਨ ਮੰਗਿਆ ਰਹਿਤ ਦਾਨ। ਰਹਿਤ ਸ਼ੁਰੂ ਕਿੱਥੋਂ ਹੁੰਦੀ ਹੈ? ਕੇਸਾਂ ਤੋਂ। ਕੇਸਾਂ ਤੋਂ ਬਿਨਾਂ ਕਾਹਦੀ ਰਹਿਤ? ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਇਹ ਦਾਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਮੰਗ ਗੁਰਸਿੱਖਾ। ਸਿੱਖਾਂ ਨੂੰ ਜੇ ਸਿੱਖੀ ਦਾਨ ਮਿਲੋ ਤਾਂ ਸਭ ਤੋਂ ਪਹਿਲਾਂ ਕੇਸ ਹੋਣੇ ਚਾਹੀਦੇ ਨੇ। ਅਤੇ ਜੇ ਕੇਸ ਕਹੀਏ ਵੀ ਸਤਿਗੁਰੂ ਨੇ ਬਾਣੀ 'ਚ ਜਾਂ ਇਤਿਹਾਸ 'ਚ ਕਿਤੇ ਕਿਹਾ, ਕਈ ਕਹਿ ਦਿੰਦੇ ਨਾ ਕੁਤਰਕੀ ਵੀ ਦਸਵੇਂ ਪਾਤਸ਼ਾਹ ਤੋਂ ਕਿਹਾ ਹੈਗਾ, ਨਹੀਂ ਜੇ ਅਸੀਂ ਇਤਿਹਾਸ ਪੜ੍ਹੀਏ, ਸ਼ਹੀਦ ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ ਪੁਸਤਕ ਪੜ੍ਹੋ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਉਹਨਾਂ ਨੇ ਆਪਣੇ ਪੁਸਤਕ ਦੇ ਵਿੱਚ ਲਿਖਿਆ, ਕਹਿੰਦੇ ਜਦੋਂ ਭਾਈ ਮਰਦਾਨਾ ਹਜ਼ੂਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਆਇਆ ਨਾ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨੇ ਨੇ ਬੇਨਤੀ ਕੀਤੀ ਸੀ, ਮਹਾਰਾਜ ਮੈਨੂੰ ਸਿੱਖੀ ਬਖਸ਼ੋ। ਤਾਂ ਮਹਾਰਾਜ ਨੇ ਉਸ ਵੇਲੇ ਤਿੰਨ ਗੱਲਾਂ ਕਹੀਆਂ ਸੀ ਮਰਦਾਨੇ ਆ, ਤਿੰਨ ਗੱਲਾਂ ਚੇਤੇ ਰੱਖੀ, ਤਿੰਨ ਬਚਨ ਮੰਨੀ, ਤਿੰਨ ਆਗਿਆਵਾਂ ਕਮਾਵੀ। ਉਹ ਕਿਹੜੇ ਬਚਨ ਸੀ? ਸਭ ਤੋਂ ਪਹਿਲਾ ਬਚਨ ਸੀ ਕੇਸ ਨਹੀਂ ਕਟਾਉਣੇ। ਭਾਈ ਮਰਦਾਨੇ ਨੂੰ ਪਹਿਲਾ ਹੁਕਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ, ਪਹਿਲੇ ਆ ਸਿੱਖਾਂ 'ਚੋਂ ਆ ਭਾਈ ਮਰਦਾਨਾ, ਭਾਈ ਮਰਦਾਨੇ ਆ ਕੇਸ ਨਹੀਂ ਕਟਾਉਣੇ, ਅੰਮ੍ਰਿਤ ਵੇਲਾ ਨਹੀਂ ਖੁੰਝਾਉਣਾ। ਤੀਜਾ ਮਹਾਰਾਜ ਨੇ ਕਿਹਾ ਸੀ ਘਰ ਵਿੱਚ ਆਏ ਹੋਏ ਅਤਿਥੀ ਆਏ ਗਏ ਸਾਧੂ ਸੰਤ ਦੀ ਗੁਰਸਿੱਖਾਂ ਦੀ ਸੇਵਾ ਕਰਨੀ ਯਥਾ ਸ਼ਕਤ। ਇਹ ਤਿੰਨ ਗੱਲਾਂ ਕਹੀਆਂ ਸੀ। ਪਹਿਲੀ ਗੱਲ ਕਹੀ ਸੀ ਭਾਈ ਮਰਦਾਨੇ ਆ ਕੇਸ ਨਹੀਂ ਕਟਾਉਣੇ। ਕਈ ਕਹਿ ਦਿੰਦੇ ਜੀ ਕੇਸਾਂ ਨੂੰ ਕਿਹੜਾ ਅੰਬ ਲੱਗਦੇ ਆ, ਆਮ ਦੀ ਗੱਲ ਹੈ ਵੀ ਕੇਸਾਂ ਨੂੰ ਰੱਖਣ ਦਾ ਕੀ ਫਾਇਦਾ। ਮੈਂ ਉਹਨਾਂ ਨੂੰ ਕਵਾਂਗਾ ਭਲੇ ਉਹ ਲੋਕੋ ਤੁਸੀਂ ਕੌਣ ਹੁੰਦੇ ਹੋ ਕੇਸ ਰੱਖਣ ਵਾਲੇ, ਕੇਸ ਤਾਂ ਤੁਹਾਨੂੰ ਰੱਖ ਰਹੇ ਨੇ, ਤੂੰ ਕੇਸ ਕਟਾਉਣਾ ਹੈ, ਮੇਰਾ ਗੁਰੂ ਕਿੱਡਾ ਕਿਰਪਾਲੂ, ਮੇਰਾ ਪਰਮੇਸ਼ੁਰ ਕਿੱਡਾ ਦਿਆਲੂ ਬੇਅੰਤ, ਤੂੰ ਕੇਸ ਕਟਾ ਕੇ ਆਉਣਾ, ਥੋੜ੍ਹੇ ਦਿਨਾਂ 'ਚ ਉਹ ਫੇਰ ਉਹਨੇ ਹੋ ਜਾਂਦੇ ਆ, ਤੂੰ ਫੇਰ ਕਟਾਉਣਾ ਹੈ, ਉਹ ਪਰਮੇਸ਼ੁਰ ਤੈਨੂੰ ਹੋਰ ਕੇਸ ਦੇ ਦਿੰਦਾ, ਤੂੰ ਕੇਸ ਰੱਖਦਾ ਨਹੀਂ, ਤੂੰ ਤਾਂ ਕਟਾ ਰਿਹਾ, ਕੇਸਾਂ ਨੇ ਤੈਨੂੰ ਰੱਖਿਆ ਹੋਇਆ। ਮੇਰਾ ਸਤਿਗੁਰੂ ਨੇ ਕਿਹਾ ਕੇਸ ਸਾਡੀ ਮੋਹਰ, ਇਹ ਕੇਸ ਸਾਡੀ ਮੋਹਰ ਨੇ। ਕਿਤੇ ਭਾਈ ਨੰਦ ਲਾਲ ਜੀ ਦਾ ਜੀਵਨ ਪੜ੍ਹੋ, ਭਾਈ ਨੰਦ ਲਾਲ ਵੀ ਤਿੰਨ ਹੋਏ ਨੇ। ਭਾਈ ਨੰਦ ਲਾਲ ਜਿਹਨਾਂ ਨੇ ਬੰਦਗੀ ਨਾਮਾ ਲਿਖ ਕੇ ਪੁਸਤਕ ਸਤਿਗੁਰੂ ਨੂੰ ਭੇਟ ਕੀਤੀ ਸੀ, ਤੇ ਮਹਾਰਾਜ ਨੇ ਕਿਹਾ ਸੀ ਹੇ ਨੰਦ ਲਾਲ ਇਹ ਬੰਦਗੀ ਨਾਮਾ ਨੀ ਜ਼ਿੰਦਗੀ ਨਾਮਾ। ਕਲਮ ਚੁੱਕ ਕੇ ਪਾਤਸ਼ਾਹ ਨੇ ਹੁਕਮਨਾਮਾ ਲਿਖ ਦਿੱਤਾ ਸੀ ਮੁਲਤਾਨ ਦੀ ਸੰਗਤ ਨੂੰ, ਕਿਉਂਕਿ ਮੁਲਤਾਨ ਦੇ ਨਿਵਾਸੀ ਸੀ ਨਾ, ਲਿਖ ਦਿੱਤਾ ਸੀ ਮੁਲਤਾਨ ਦੀ ਸੰਗਤ ਗੁਰੂ ਰੱਖੇਗਾ, ਅੱਜ ਤੋਂ ਭਾਈ ਨੰਦ ਲਾਲ ਦੇ ਪਰਿਵਾਰ ਦਾ ਗੁਜ਼ਾਰਾ ਤੁਸੀਂ ਸਾਰੀ ਸੰਗਤ ਨੇ ਆਪਣੇ ਦਸਵੰਧ ਨਾਲ ਚਲਾਉਣਾ। ਅਤੇ ਭਾਈ ਨੰਦ ਲਾਲ ਨੇ ਹੱਥ ਜੋੜੇ ਸੀ, ਪਾਤਸ਼ਾਹ ਤੁਹਾਡਾ ਦਿੱਤਾ ਸਭ ਕੁਝ, ਅਸੀਂ ਸਾਰਾ ਪਰਿਵਾਰ ਕਲਮ ਦੀ ਕਮਾਈ ਖਾਂਦੇ ਹਾਂ, ਤੁਸੀਂ ਕਿਰਪਾ ਕਰਕੇ ਸਾਨੂੰ ਸਿੱਖੀ ਬਖਸ਼ੋ। ਉਹ ਭਾਈ ਨੰਦ ਲਾਲ ਨੇ ਇੱਕ ਬਚਨ ਲਿਖਿਆ ਆਪਣੀ ਪੁਸਤਕ ਦੇ ਵਿੱਚ, ਉਹ ਕਹਿਣ ਲੱਗੇ ਇੱਕ ਦਿਨ ਮੈਂ ਵੇਖਿਆ ਕਲੰਗੀਆਂ ਵਾਲੇ ਪਾਤਸ਼ਾਹ ਨੇ ਕੇਸੀ ਇਸ਼ਨਾਨ ਕੀਤਾ ਹੋਇਆ, ਕੇਸਾਂ ਦੀ ਇੱਕ ਲੇਟ, ਇੱਕ ਤਾਰ ਜਿਹਨੂੰ ਆਪਾਂ ਇੱਕ ਬਾਲ ਕਹਿ ਦਈਏ, ਉਹ ਕਹਿੰਦੇ ਉੱਡ ਕੇ ਸਤਿਗੁਰੂ ਦੇ ਚਿਹਰੇ 'ਤੇ ਅੱਗੇ ਆ ਗਿਆ ਇੱਕ ਬਾਲ। ਅਤੇ ਸਤਿਗੁਰੂ ਦੀ ਸੋਭਾ ਕੈਸੀ? ਭਾਈ ਨੰਦ ਲਾਲ ਨੇ ਉਸ ਵੇਲੇ ਕਲਮ ਚੁੱਕੀ ਅਤੇ ਸਤਿਗੁਰੂ ਦੀ ਸੋਭਾ ਦੇ ਵਿੱਚ ਬਚਨ ਲਿਖ ਦਿੱਤਾ। उस वेले उन्होंने लिखिया ऐ कलंगिया वाले पातशाह आ तेरे केसां दा एक जिहड़ा बाल है इन्ना बेशकीमती है दो जहाना दे पदार्थ दो जहाना दी माया वी दे तुल बराबर नहीं पुज सकदी। दो जहाना नालों कीमती है तेरा लट तेरे बाल। सतगुरु महाराज सच्चे पातशाह दे उस वेले सिफत दे विच लिख दिता दीन दुनिया दर कमंदे आ परी रुखसार मां हर दुआल कीमती जक तार मोए यार मां ऐ मेरे यार ऐ मेरे सतगुरु कलंगिया वाले पातशाह तेरे जिहड़े मोए केस ने हर दो आलम कीमती दो आलम दो जहाना तो भी बेश कीमती ने ते मेरे सतगुरु सब तो प्यारे केस जे कि पंगाणी दे जंग दे विच पीर बुद्धू सारे दो पुत्र शहीद होए भतीजे शहीद होए मुरीद शहीद होए भाई संतोख सिंह जी ने बड़ा सोहना प्रसंग लिखिया गुरप्रताप कहने सतगुरु महाराज जंग की समाप्ति तो बाद केसा में कंघा कर रहे हैं क्योंकि सिख नूं हुकम है ना रहत नामिया च भी सिख ने दोवें वक्त कंघा करना सवेरे भी तो शाम नूं भी सवेर शाम दोवें वक्त सिख ने कंघा करना। भाई नंद लाल जी ने लिखिया ना कंघा दोनों वक्त करे ना दुख पावै नंद लाल जी। ते पुराने ख्यालां दे लोग कह देंदे आ जी रात नूं कंघा नहीं करना चाहीदा ते कुमारी ने मैनू भी कह दिता कहण लगी पुत्र रात नूं ना कंघा कर। मैं कहा माता की हो जाएगा कहण लगी पुत्र कंघा रात नूं करिए ना करजा चढ़ जांदा। मैं कहा माता तू ये दस भी कलंगिया वाले पातशाह श्री गुरु गोबिंद सिंह साहब जी महाराज ने चारों लाल बार के कह दिता से साढ़े वाल हाथ करके क्या सी चार मूहे तो क्या भया जीवत कई हजार। महाराज सच्चे पातशाह ने कहा से पंथ बसे मैं उतड़ा मन चाओ कनेरा जिहड़ा मेरा पिता सतगुरु कलंगिया वाला अपने पंथ नूं अपने खालसे नूं इन्ना प्यार करता सी ते उह सतगुरु नूं पता नहीं सी भी जे रात नूं कंघा करिया ते सिखां ने करजा चढ़ूगा। माता तेरा भुलेखा वा सतगुरु दा हुक्म है सिख ने सवेर वेले भी कंघा करना है ते सौण वेले भी कंघा करना है। सतगुरु महाराज कंघा कर रहे है ते पीर बुद्धू साह सतगुरु दी हजूरी च आया हाथ जोड़े मेरे पातशाह कहण लगे पीर जी तुहाडे दो पुत्र जंग विच कम आ गए शहीद हो गए। पीर जी ने इतिहास कहिंदा हाथ जोड़े मेरे पातशाह एक कृपा करो मेरे पुत्रां नाल अफसोस ना करो मेरे ते रहमत करो ये तुहाडी दात सी ते तुहाडे कम आ गई मैनू इन्हां दा अफसोस नहीं है सगो तुसी मेरे ते तरस कीता कृपा कीती अपने चरणां दे विच लीन कर लिया दो मानू। मेरे सतगुरु बड़े खुश हुए कहन लगे पीर जी मंगो की मंगदे हो। बड़े स्याणे सी पीर बुद्धू साह जी पीर बुद्धू साह ने हाथ जोड़े कहन लगे पातशाह जिहड़ी सब तो प्यारी चीज़ आ उह बख्श दिओ। महाराज कहन लगे पीर जी सब तो प्यारे ने केस महाराज कंघा कर रहे से अज भी वह मौजूद है दर्शन होंदे आ गुरसंगत जी कंघा करदे आ कंघे विच जिहड़े केस मुरदा आ जांदे ने उह केसां समेत कंघा महाराज ने झोली विच पा दित्ता पीर जी दे ते पोटली च बन्न के पीर कहिंदे अपने घर लै के आया। गुरप्रताप च जिक्र आउंदा भाई संतोख सिंह लिखदे आ कहिंदे नसीरां घरे आउंदिआं नूं पुछदी आ घरवाली दा नाम सी नसीरां बेगम कहिंदी पीर जी पुत्तर किथे है पुत्र नहीं दिखाई दे रहे। उस वेले पीर जी ने एक गल कही सी कहन लगे नसीरा अज मैं गुरु नाल मित्रता पाया आ। कहन लगी मित्रता कहन लगे हाँ आ वेख पोटली खोल के विखाई कहन लग्या वेख सतगुरु ने अपने केसां दे समेत कंघा बख्शे है। कहन लगी ठीक है केसां ते कंघा दे की करेंगा तू मैं पुत्र दस कितों है। कहन लग्या नसीरा मैं गुरु नाल मित्रता पाया मैं पाया है ते मित्रता उदो पैंदी है जदों अपनी प्यारी चीज दे के ते अपना जिहड़ा मित्र है प्यारी चीज दी निशानी वापस कोई अपनी चीज देवे ते फिर कहिंदे जदों आदान प्रदान प्यारियां चीजां दा हो जावे उदो दोवां दी मित्रता पीढ़ी पै जांदी है पक्की मित्रता पै जांदी है। अगे मैं जानदा सी गुरु नूं मत्था टेकिया दरबार च बह के मुड़े आउंदा अज मैं गुरु नाल मित्रता पाया दोवां जहानां दी मित्रता हो गई। नसीरा कहन लगी की मतवल। कहन लग्या जंग विच मेरे दो पुत्र गुरु नूं दे आए गुरु दे कम आ गए ने शहीदी पा गए है ते गुरु ने अपनी प्यारी चीज आ केस ते कंघा बख्शे है। चेत रखना एक ककार है कि दोवें साडे ये गुरु दा भाणा गुरु नूं ककारा नाल रहत नाल किन्ना प्यार। कहन लग्या नसीरा अपने प्यारे पुत्र सतगुरु हुंदे आए गुरु दे काम आ गए शहीद हो गए ते गुरु ने मैनूं निशानी वजों आ केस ते कंघा बख्शे है। नसीरा ने भब मारी हौंका लिया रोण लगी। डॉक्टर भाई वीर सिंह जी ने गुरसंगत जी कलंगीधर चमत्कार चू अगे प्रसंग लिखे है कहिंदे नसीरा रात नूं हौंके लैंदे नूं कितें नींद आ गई सुते पई ने एक सुपना वेखिया। सुपने च नसीरा वेखदी है भी बड़ा सोहना नूरानी दरबार है मन सचखंड है उस सचखंड दे विच धन श्री गुरु गोबिंद सिंह साहब जी महाराज तख्त ते विराजे होए ने ते सतगुरु महाराज की हजूरी विच सतगुरु की गोद दे विच अपने दोवें शहीद पुत्रां नूं बैठे वेखे है। जदों दोवें पुत्रां नूं वेख्या कि गुरु की गोद विच सचखंड ते बैठे है उस वेले हब्बड़ वाहे उठी है। कहन लगे धोखा होया पीर जी धोखा कीता। पीर जी उठे कहन लगे नसीरा की धोखा होया। कहन लगे पीर जी धोखा करिया है दो पुत्रां नूं तां शहीद करवा के सचखंड भेज दिता दो नूं क्यों मोड़ के लियाए हो उन्हां नूं भी गुरु दे काम भेजना सी उन्हां नूं भी शहीद करवा देना सी जंग विच काम आउंदे ते मेरी कुख सफली हो जांदी। गुरसिखो केस गुरु नूं किन्ने प्यारे किते पुछो महाराणी जिंदा नूं सारी उम्र दा बिछड़ा आया पुत्तर किते बंदरगाह ते जदों मिलदा अंग्रेज सरकार ने मसा मसा मंजूरी दित्ती पुत्र वियोग दे विच रो रो के अन्नी हो चुकी महाराणी जिंदा ने जदों पुत्र दे सिर ते हाथ फेरिया तां वेख्या केस है नहीं चेहरे ते दाड़ा है नहीं भुब्बा मार के इक रो पई कहन लगे ऐ दलीप तू मेरा पुत्र नहीं है मेरा राज गया मैं फिर भी ना रोई मेरा सिर दा ताज गया सिर दा साईं महाराजा रणजीत सिंह चढ़ाई कीता मैं फिर भी सबर दी घुट भरी मेरा भरा चढ़ाई कीता वह भी मैं जरिया पर मैनू उम्मीद से भी साल बाद जे कि मेरा पुत्र दलीप मिलेगा बचपन का बिछड़िया होया तो जो सिर ते केस ते दस्तार होगी तो चेहरे ते दाड़ा ते मुसहरे होणगे पर अज तां मैनू सचमुच मार के रख दिता मेरे कलंगियां ने सिखी तो कटा दी है सिखी कटा दी है तो जो पिछे हट गई सिर तो हाथ पिछे चुक लिया क्योंकि दलीप कमर दलीप सिंह गुरसंगत जी जदों बिछड़िया से ना अंग्रेज सरकार ने उस वेले जिहड़े अपने पादरी सी उन्हां कोल उहनूं पालिया सी पादरियां ने सिक्ख्या दे दे के उहनूं सिख धर्म चों खारज कर दिता सी क्रिश्चन बना दिता सी बचपन च ही उहनूं लै गए सन माता नालों विछोड़ दिता सी ते उस वेले दलीप कहन लग्या मां तेरा खुसिया होया राज जां तेरा पति मेरा पिता हो तां मैं वापस नहीं लिया सकदा पर मैं तेरे नाल वचन करदा हां मां मैं कलंगी वाले पातशाह दी सिक्खी जरूर धारण करांगा। फिर कमर दलीप सिंह ने गुरसंगत जी पंजा प्यारां तों अमृत छकिया सी सिक्खी केसां सुआसां नाल फिर उहने निवाही किथे महाराणी जिंदा किथे शहीद भाई तारू सिंह दी मां ते किथे अज दीआं मावां ਮੈਂ ਕਹਿੰਦਾ ਉਹ ਮਾਵਾਂ ਕਿਵੇਂ ਭਾਈ ਤਾਰੂ ਸਿੰਘ ਦੀ ਤਸਵੀਰ ਅੱਗੇ ਖਲੋਣਗੀਆਂ ਜਿਹੜੀਆਂ ਆਪ ਆਪਣੇ ਕੇਸ ਕਤਲ ਕਰਾਉਂਦੀਆਂ ਨੇ, ਬੱਚਿਆਂ ਦੇ ਕੇਸ ਕਿੱਥੋਂ ਰਖਾਉਣੇ? ਝੂਠੀ ਸੁੰਦਰਤਾ ਦੇ ਨਾਂ 'ਤੇ ਆਪਣੇ ਚਿਹਰੇ ਦੇ ਕੇਸ, ਜਿਹਨੂੰ ਕਿਤੇ ਆਈਬ੍ਰੋ ਕਹਿੰਦੇ ਨੇ, ਕਿਤੇ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਜੇ ਕਿਤੇ ਚਿਹਰੇ ਦੇ ਕੋਈ ਵਾਲ ਆ ਗਏ, ਉਹ ਵਾਲ ਵੀ ਖਤਮ ਕਰਦੇ ਨੇ। ਅੱਜ ਕੱਲ੍ਹ ਨੌਜਵਾਨ ਵੀਰਾਂ ਨੇ ਕੇਸ ਕਤਲ ਕਰਾਉਣੇ ਸ਼ੁਰੂ ਕੀਤੇ ਹੋਏ ਹੈ। ਕਿਤੇ ਵੇਖੋ ਸ਼ਹੀਦ ਭਾਈ ਤਾਰੂ ਸਿੰਘ ਦਾ ਜੀਵਨ, 21 ਸਾਲਾਂ ਦਾ ਨੌਜਵਾਨ ਹੈ ਭਾਈ ਤਾਰੂ ਸਿੰਘ, ਕੋਈ ਬਜ਼ੁਰਗ ਨਹੀਂ ਸੀ, 21 ਸਾਲ ਦੇ ਨੌਜਵਾਨ ਦੀ ਖੋਪੜੀ ਲਈ ਹੈ, ਪਰ ਖੋਪੜੀ ਤਾਂ ਲਹਾਰੇ, ਕੇਸ ਨਹੀਂ ਕਤਲ ਹੋਣ ਦਿੱਤੇ। ਉਹ ਭਾਈ ਤਾਰੂ ਸਿੰਘ ਦੇ ਜੀਵਨ 'ਤੇ ਝਾਤ ਮਾਰੋ, ਕਿਤੇ ਗੁਰਸੰਗਤ ਜੀ ਭਾਈ ਜੈ ਸਿੰਘ ਵਰਗੇ ਜਿਹੜੇ ਗੁਰੂ ਕੇ ਸਿੱਖ, ਪੁੱਠੀਆਂ ਖੱਲਾਂ ਤਾਂ ਲਹਾਣੀਆਂ ਪਰ ਤੰਬਾਕੂ ਨੂੰ ਛੋਹਣ ਨਹੀਂ ਦਿੱਤਾ ਸਰੀਰ। ਆ ਪਟਿਆਲੇ ਦੇ ਨੇੜੇ ਸਥਾਨ ਹੈ ਭਾਈ ਜੈ ਸਿੰਘ ਦਾ, ਉਹਦੀ ਪੁੱਠੀ ਖੱਲ ਉਤਾਰ ਦਿੱਤੀ ਸੀ ਕਿਉਂਕਿ ਉਹਨੇ ਤੰਬਾਕੂ ਦੀ ਪੰਡ ਨਹੀਂ ਸੀ ਸਿਰ 'ਤੇ ਚੁੱਕੀ। ਕਹਿੰਦਾ ਮੇਰੇ ਗੁਰੂ ਦਾ ਹੁਕਮ ਨਹੀਂ ਹੈ, ਮੇਰੇ ਗੁਰੂ ਦਾ ਹੁਕਮ ਹੈ ਮਰਨੀ ਮਰਾ ਦਾ ਅਤ ਭਲਾ ਜਗਤ ਜੂਠ ਨਾ ਅੰਗ, ਮੈਂ ਜਗਤ ਜੂਠ ਦੇ ਨੇੜੇ ਵੀ ਨਹੀਂ ਜਾਣਾ। ਅਤੇ ਗੁਰਸੰਗਤ ਜੀ ਅੱਜ ਦੇ ਸਮੇਂ ਵੇਖੋ ਬੜੇ ਚਾਅ ਨਾਲ ਤੰਬਾਕੂ ਨੂੰ ਲੋਕ ਸੇਵਨ ਕਰ ਰਹੇ ਆ, ਵਰਤ ਰਹੇ ਆ। ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ, ਕਿਤੇ ਆਪਣਾ ਇਤਿਹਾਸ ਪੜ੍ਹ ਕੇ ਵੇਖੋ, ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਬੱਚਿਆਂ ਨੇ ਸ਼ਹੀਦੀਆਂ ਪਾਈਆਂ ਸਿੱਖੀ ਦੀ ਖਾਤਰ, ਅਤੇ ਅੱਜ ਸਾਨੂੰ ਸਾਰੇ ਸੁੱਖ ਨੇ, ਅਸੀਂ ਸਿੱਖੀ ਨੂੰ ਤਿਲਾਂਜਲੀ ਦੇ ਰਹੇ ਹਾਂ। ਇਹ ਗੁਰੂ ਦਾ ਭਾਣਾ ਨਹੀਂ ਹੈ, ਪੂਰੇ ਗੁਰੂ ਦਾ ਹੁਕਮ ਨਹੀਂ ਅਸੀਂ ਮੰਨ ਰਹੇ, ਅਤੇ ਜਿੰਨਾ ਚਿਰ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦੇ ਸਾਨੂੰ ਖੁਸ਼ੀਆਂ ਕਿੱਥੋਂ ਮਿਲਣਗੀਆਂ, ਅਸੀਂ ਸੁੱਖ ਕਿੱਥੋਂ ਭਾਲਦੇ ਹਾਂ? ਅੱਜ ਦੇ ਸ਼ਬਦ ਵਿੱਚ ਸਤਿਗੁਰੂ ਨੇ ਇਹੋ ਹੀ ਉਪਦੇਸ਼ ਬਖਸ਼ੇ ਹੈ। ਮਹਾਰਾਜ ਕਹਿੰਦੇ ਸਤਿਗੁਰ ਪੂਰੇ ਭਾਣਾ, ਪੂਰੇ ਸਤਿਗੁਰੂ ਦਾ ਭਾਣਾ, ਪੂਰੇ ਸਤਿਗੁਰੂ ਨੂੰ ਉਹੀ ਪਾਉਂਦਾ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਰਹਿੰਦਾ ਹੈ, ਜਿਹੜਾ ਗੁਰੂ ਦੇ ਹੁਕਮ ਵਿੱਚ ਰਹਿੰਦਾ ਹੈ, ਆਗਿਆ ਮੰਨਦਾ ਹੈ।
ਜਪਿਆ ਨਾਮ ਰਮਾਣਾ,
ਇਹ ਜਿਹੜਾ ਰਮਾਣਾ ਸ਼ਬਦ ਹੈ ਨਾ, ਇਹਦੇ ਵਿਦਵਾਨਾਂ ਨੇ, ਕੋਸ਼ਕਾਰਾਂ ਨੇ ਕਈ ਅਰਥ ਕੀਤੇ ਹੈ। ਆ ਅੰਮ੍ਰਿਤਸਰ ਦੇ ਇਲਾਕੇ ਵਿੱਚ ਜੇ ਕੋਈ ਬਹੁਤਾ ਚੰਚਲ ਹੋਵੇ, ਹੁਣ ਆਪਾਂ ਕਹਿ ਦਿੰਦੇ ਹਾਂ ਬਹਿ ਜਾ ਰਮਾਣ ਨਾਲ, ਵੀ ਆਰਾਮ ਨਾਲ ਬਹਿ ਜਾ, ਟਿੱਕ ਕੇ ਬਹਿ ਜਾ। ਰਮਾਣਾ ਦਾ ਅਰਥ ਵਿਦਵਾਨਾਂ ਨੇ ਕੀਤਾ ਵੀ ਆਰਾਮਦਾਇਕ, ਆਰਾਮ ਦੇਣ ਵਾਲਾ, ਸੁੱਖ ਦੇਣ ਵਾਲਾ, ਤਾਂ ਜਪਿਆ ਨਾਮ ਰਮਾਣਾ। ਰਮਾਣਾ ਦਾ ਦੂਜਾ ਅਰਥ ਰਮਿਆ ਹੋਇਆ, ਵੀ ਵਿਆਪਕ ਜੋ ਵਾਹਿਗੁਰੂ ਹੈ, ਉਹ ਵਾਹਿਗੁਰੂ ਦਾ ਨਾਮ, ਉਹਦਾ ਨਾਮ ਤਾਂ ਜਪਿਆ ਜਾ ਸਕਦਾ ਜੇ ਗੁਰੂ ਦੇ ਭਾਣੇ ਵਿੱਚ ਆਗਿਆ ਵਿੱਚ ਚੱਲਾਂਗੇ। ਹੁਣ ਜੀ ਕੇਸ ਕਤਲ ਕਰਾਏ ਹੋਏ ਆ, ਤੰਬਾਕੂ ਦਾ ਸੇਵਨ ਕਰਦੇ ਆ, ਤੇ ਕਹੀਏ ਵੀ ਮੈਂ ਨਾਮ ਜਪ ਲਵਾਂ, ਇਹ ਕਿਤੇ ਹੋ ਸਕਦਾ? ਨਾਮ ਕੋਈ ਮਾੜੀ ਮੋਟੀ ਗੱਲ ਹੈ? ਬਹੁਤ ਸ਼ਾਸਤਰ ਬਹੁਤ ਸਿਮਰਤੀ ਭੇਖੇ ਸਰਬ ਢੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਇਹ ਨਾਮ ਦੀ ਖੋਜ ਤਾਂ ਦੇਵੀ ਦੇਵਤੇ ਗੁਰਸੰਗਤ ਜੀ ਭਰਮ ਦੇ ਬਾਣੀ 'ਚ ਕਿਹਾ ਗਾ, ਉਹਨਾਂ ਨੂੰ ਨਾਮ ਪ੍ਰਾਪਤ ਨਹੀਂ। ਨਾਮ ਤਾਂ ਕੇਵਲ ਕੇਵਲ ਇਹ ਜੀਵਨ ਗੁਰਸੰਗਤ ਜੀ ਸਤਿਗੁਰੂ ਜੀ ਨੇ ਜਿਹੜਾ ਬਖਸ਼ਿਆ ਸਾਨੂੰ ਮਨੁੱਖਾਂ ਦੇ, ਇਹ ਚੀਜ਼ ਜਪਿਆ ਜਾ ਸਕਦਾ ਵੀ ਗੁਰੂ ਦੇ ਭਾਣੇ ਵਿੱਚ ਰਹਿ ਕੇ। ਸਤਿਗੁਰ ਪੂਰੇ ਭਾਣਿਆ ਭਾਣਾ, ਤਾਂ ਜਪਿਆ ਨਾਮ ਰਮਾਣਾ। ਗੁਰੂ ਦਾ ਨਾਮ ਤਾਂ ਜਪਿਆ ਜਾ ਸਕਦਾ ਜੇ ਗੁਰੂ ਦੀ ਆਗਿਆ ਵਿੱਚ ਚੱਲੀਏ। ਗੁਰੂ ਦੀ ਆਗਿਆ ਕੀ ਹੈ? ਸਭ ਤੋਂ ਪਹਿਲਾਂ ਅੰਮ੍ਰਿਤ ਛਕ ਕੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਨਾਮ ਜਿਹੜਾ ਜਪਦਾ ਹੈ ਉਹਦੇ ਲਈ ਇੱਕ ਸ਼ਰਤ ਕਹੀ ਹੈ, ਤਜੋ ਸਿਆਣਪ ਸੁਰਜਨੋ। ਇਹ ਸਿਆਣੇ ਕਹਾਉਣ ਵਾਲੇ, ਬੁੱਧੀਵਾਨ ਕਹਾਉਣ ਵਾਲੇ, ਇਹ ਬੁੱਧੀਜੀਵੀ ਕਹਾਉਣ ਵਾਲੇ ਗੁਰਮੁਖੋ ਗੁਰਸਿੱਖੋ, ਆਪਣੀ ਸਿਆਣਪ ਛੱਡੋ, ਫੇਰ ਨਾਮ ਜਪਿਆ ਜਾਊ। ਨਹੀਂ ਤਾਂ ਮਹਾਰਾਜ ਨੇ ਕਹਿ ਦਿੱਤਾ ਨਾ, ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਨਾਮ ਨਹੀਂ ਜਪਿਆ ਜੇ ਜਾਣਾ। ਪਹਿਲੀ ਸ਼ਰਤ ਮਹਾਰਾਜ ਨੇ ਕਿਹਾ, ਤਜੋ ਸਿਆਣਪ ਸੁਰਜਨ ਹੋ ਸਿਮਰਹੋ ਹਰ ਹਰ ਰਾਏ। ਫਿਰ ਨਾਮ ਜਪਿਆ ਜਾਣਾ। ਜੇ ਆਪਣੀ ਸਿਆਣਪ ਆਪਣੀ ਮਤ ਛੱਡਾਂਗੇ, ਅੰਮ੍ਰਿਤ ਵੇਲੇ ਉੱਠਣਾ, ਸਭ ਤੋਂ ਪਹਿਲਾਂ ਉੱਠਣ ਸਾਰ ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ ਰਸਨਾ 'ਤੇ ਸ਼ਬਦ ਹੋਵੇ ਅਤੇ ਉੱਠਣ ਸਾਰ ਕੰਮਾਂ ਧੰਦਿਆਂ ਦੇ ਨਾਮ ਹੁੰਦੇ ਆ ਸਾਡੀ ਰਸਨਾ 'ਤੇ। ਤਾਂ ਕਈਆਂ ਦੇ ਰਸਨਾ 'ਤੇ ਨਾਮ ਹੁੰਦਾ ਵੀ ਚਾਹ ਸਭ ਤੋਂ ਪਹਿਲਾਂ, ਕੋਈ ਕੌਫੀ ਕਹਿੰਦਾ, ਕੋਈ ਬੈੱਡ ਟੀ ਮੰਗਦਾ। ਸਭ ਤੋਂ ਪਹਿਲਾਂ ਨਾਮ ਵਾਹਿਗੁਰੂ ਦਾ ਰਸਨਾ 'ਤੇ ਹੋਣਾ ਚਾਹੀਦਾ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਗੁਰੂ ਦੇ ਭਾਣੇ ਵਿੱਚ, ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਆਗਿਆ ਅਨੁਸਾਰ ਜੀਵਨ ਨਿਭਾਉਂਦਾ ਹੈ, ਉਹ ਰਵੇਂ ਹੋਏ ਵਿਆਪਕ ਵਾਹਿਗੁਰੂ ਦਾ ਨਾਮ ਜਪਦਾ ਹੈ।
ਗੋਬਿੰਦ ਕਿਰਪਾ ਤਾਰੀ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜੋ ਗੋਬਿੰਦ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਹੈ। ਗੋ ਦਾ ਅਰਥ ਧਰਤੀ ਵੀ ਹੈ ਅਤੇ ਗੋ ਦਾ ਅਰਥ ਇੰਦਰੀਆਂ ਵੀ, ਸਰੀਰ ਦੀਆਂ। ਬਿੰਦ ਦਾ ਅਰਥ ਆਸਰਾ, ਇਹ ਸਰੀਰ ਦੇ ਇੰਦਰੀਆਂ ਦਾ ਵੀ ਆਸਰਾ। ਸਰੀਰ ਦੇ ਇੰਦਰੇ ਵੇਖੋ ਜਿਹੜੀ ਅੱਖਾਂ ਨੇ, ਜੇ ਅੱਖਾਂ ਦੇ ਵਿੱਚ ਵਾਹਿਗੁਰੂ ਦਾ ਆਸਰਾ, ਉਹਦੀ ਜੋਤ ਹੈ, ਫਿਰ ਹੀ ਵੇਖਦੀਆਂ ਨੇ। ਨਹੀਂ ਤਾਂ ਜੇ ਜੋਤ ਕਮਜ਼ੋਰ ਹੋ ਜਾਵੇ, ਡਾਕਟਰ ਨੂੰ ਵਿਖਾਉਣ ਆਈਏ, ਡਾਕਟਰ ਕਹਿੰਦਾ ਭਾਈ ਇਹਦਾ ਕੋਈ ਇਲਾਜ ਨਹੀਂ, ਪਿੱਛੋਂ ਹੀ ਜੋਤ ਘੱਟ ਗਈ, ਕੰਨਾਂ ਨੂੰ ਸੁਣਨ ਨੂੰ ਹਟ ਗਿਆ। ਡਾਕਟਰ ਕਹਿੰਦਾ ਭਾਈ ਅੰਦਰੋਂ ਹੀ ਸੁਣਨ ਦੀ ਜਿਹੜੀ ਸ਼ਕਤੀ ਉਹ ਖਤਮ ਹੋ ਗਈ। ਇਹਦਾ ਮਤਲਬ ਵਾਹਿਗੁਰੂ ਦੇ ਆਸਰੇ ਨਾਲ ਚੱਲਦੇ ਆ ਨਾ ਇੰਦਰੇ। ਹੱਥ ਤਾਂ ਉਹੀ ਹੈ, ਕਈ ਵਾਰ ਕਈਆਂ ਦੇ ਹੱਥ ਕੰਮ ਨਹੀਂ ਕਰਦੇ। ਡਾਕਟਰ ਕਹਿ ਦਿੰਦੇ ਆ ਭਾਈ ਇਹਦੇ ਵਿੱਚ ਅੰਦਰੋਂ ਤਾਕਤ ਨਹੀਂ ਰਹੀ, ਅੰਦਰੋਂ ਸੈੱਲ ਨਹੀਂ ਰਹੇ, ਨਵੇਂ ਤੋਂ ਨਵੇਂ ਨਾਂ ਦੇ ਦਿੱਤੇ। ਪਰ ਹੈ ਤਾਂ ਉਹ ਵਾਹਿਗੁਰੂ ਦੀ ਸ਼ਕਤੀ ਹੈ ਨਾ, ਵਾਹਿਗੁਰੂ ਦਾ ਆਸਰਾ ਹੈ। ਗੋਬਿੰਦ ਦਾ ਅਰਥ ਸਰੀਰ ਦੇ ਇੰਦਰੀਆਂ ਨੂੰ ਆਸਰਾ ਦੇਣ ਵਾਲਾ, ਫਿਰ ਧਰਤੀ ਵੀ ਉਹਦੇ ਆਸਰੇ 'ਤੇ, ਇਹ ਸਾਰੀ ਧਰਤੀ ਉਹ ਵਾਹਿਗੁਰੂ ਦੇ ਆਸਰੇ 'ਤੇ, ਉਹਦੇ ਨਾਮ ਦੇ ਆਸਰੇ 'ਤੇ। ਸਤਿਗੁਰੂ ਜੀ ਕਹਿੰਦੇ ਭਾਈ ਉਹ ਜੋ ਧਰਤੀ ਦਾ ਆਸਰਾ, ਇੰਦਰੀਆਂ ਦਾ ਆਸਰਾ ਰੂਹ ਵਾਹਿਗੁਰੂ ਨੇ ਜਦੋਂ ਕਿਰਪਾ ਧਾਰੀ, ਆਪਣੇ ਸੇਵਕ 'ਤੇ ਕਿਰਪਾ ਕੀਤੀ।
ਰੱਬ ਰਾਖੀ ਪੈਜ ਹਮਾਰੀ।
ਸਤਿਗੁਰੂ ਜੀ ਕਹਿੰਦੇ ਭਾਈ ਉਸ ਵੇਲੇ ਫਿਰ ਸਤਿਗੁਰੂ ਜੀ ਨੇ ਆਪਣੇ ਸੇਵਕ ਦੀ ਪੈਜ ਪੱਤ ਰੱਖ ਲਈ, ਆਪਣੇ ਸੇਵਕ ਕੀ ਆਪੇ ਰੱਖ। ਸਿੱਖਾਂ ਦੀ ਮੱਤ ਅਤੇ ਪੱਤ ਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ। ਆਪਾਂ ਅਰਦਾਸ 'ਚ ਕਹਿੰਦੇ ਹਾਂ ਨਾ, ਸਿੱਖਾਂ ਦੀ ਮੱਤ ਅਤੇ ਪੱਤ ਦਾ ਰੱਖ। ਸਿੱਖਾਂ ਦੀ ਜਿਹੜੀ ਮੱਤ ਹੈ, ਕਿਉਂਕਿ ਮੱਤ ਨੂੰ ਮਾਂ ਕਿਹਾ ਗੁਰਬਾਣੀ 'ਚ, ਮੱਤ ਮਾਤਾ ਸੰਤੋਖ ਪਿਤਾ। ਸਭ ਤੋਂ ਪਹਿਲੀ ਸਿੱਖਿਆ ਦੇਣ ਵਾਲੀ ਮਾਂ ਉਹ ਮੱਤ ਹੀ ਹੈ। ਜੇ ਮੱਤ ਬਦਲ ਕੇ ਗੁਰਮਤ ਵੱਲ ਆ ਜਾਵੇ, ਗੁਰੂ ਦੀ ਮੱਤ ਵੱਲ ਆ ਜਾਵੇ, ਤਾਂ ਉਹ ਗੁਰਮੁਖ ਬਣ ਜਾਂਦਾ ਹੈ। ਅਤੇ ਜੇ ਕੁਮੱਤ ਹੋ ਜਾਵੇ, ਮਨਮੱਤ ਵੱਲ ਚਲਿਆ ਜਾਵੇ, ਉਹ ਮਨਮੁੱਖ ਬਣ ਜਾਂਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਿਹੜੀ ਮੱਤ ਹੈ, ਇਹਦਾ ਵੀ ਰੱਖ ਆ ਗੁਰੂ, ਅਤੇ ਪੱਤ ਇੱਜ਼ਤ ਦਾ ਵੀ ਰੱਖ ਆ ਗੁਰੂ। ਸ੍ਰੀ ਗੁਰਬਾਣੀ 'ਚ ਸਭ ਤੋਂ ਪਹਿਲਾਂ ਸਵਾਲ ਕਿਵ ਸਚਿਆਰਾਂ ਹੋਈ ਹੈ, ਜਪ ਬਾਣੀ 'ਚ ਪੜ੍ਹਦੇ ਆ ਨਾ ਜਪਜੀ ਸਾਹਿਬ 'ਚ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਸਚਿਆਰ ਕਿਵੇਂ ਹੋਈਏ, ਸੁਰਖਰੂ ਕਿਵੇਂ ਹੋਈਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜੇ ਸੁਰਖਰੂ ਹੋਣਾ, ਤਾਂ ਅੰਮ੍ਰਿਤ ਵੇਲੇ ਉਹਦਾ ਨਾਮ ਜਪੋ, ਉਹਦੇ ਹੁਕਮ ਚੱਲੋ, ਉਹਦੀ ਰਜ਼ਾ ਨੂੰ ਮਿੱਠਾ ਕਰਕੇ ਮੰਨੋ। ਉਹ ਸਿੱਖਾਂ ਦੀ ਮੱਤ ਦਾ ਅਤੇ ਪੱਤ ਦਾ ਰੱਖ ਆਪ ਜਿਹੜਾ ਵਾਹਿਗੁਰੂ ਹੈ, ਉਹਨੇ ਸਤਿਗੁਰੂ ਮਹਾਰਾਜ ਕਹਿੰਦੇ ਆਪਣੇ ਸੇਵਕ ਕੀ ਆਪੇ ਰਾਖੀ, ਆਪੇ ਰੱਖ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਉਹ ਲੋਕ ਅਤੇ ਪ੍ਰਲੋਕ ਦੇ ਵਿੱਚ ਦੋਵਾਂ ਥਾਂ ਰੱਖੇ ਗੁਰਸੂਰੇ, ਕਾਰਜ ਹੋਏ ਸਗਲੇ ਪੂਰੇ। ਸਤਿਗੁਰੂ ਜੀ ਕਹਿੰਦੇ ਆਪਣੇ ਸੇਵਕਾਂ ਦੀ ਆਪ ਪੱਤ ਰੱਖਦਾ ਹੈ।
ਹਰ ਕੇ ਚਰਨ ਸਦਾ ਸੁਖਦਾਈ।
ਉਹ ਵਾਹਿਗੁਰੂ ਦੇ ਜਿਹੜੇ ਚਰਨ ਨੇ ਉਹ ਸਦਾ ਸੁੱਖ ਦੇਣ ਵਾਲੇ ਹੈ। ਚਰਨ ਕਿਹੜੇ ਨੇ? ਹਰੀ ਵਾਹਿਗੁਰੂ ਦੇ ਚਿੱਤ ਚਰਨ ਨਾਮ, ਹਿਰਦਾ ਸ਼ਬਦ ਸਤਿਗੁਰ ਕੋ ਨਾਨਕ ਬੰਧ ਉਹ ਪਾਰ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਨਾਮ ਹੈ, ਨਾਮ ਰੂਪੀ ਚਰਨ, ਇਹ ਬੜੇ ਸੁਖਦਾਈ ਨੇ। ਲੋਕ ਸੁਖੀਏ ਪ੍ਰਲੋਕ ਸੁਹੇਲੇ ਕਰ ਦਿੰਦੇ ਹਨ।
ਜੋ ਇੱਛਾ ਹੈ ਸੋਈ ਫਲ ਪਾਵੇ, ਬਿਰਥੀ ਆਸ ਨਾ ਜਾਈ।
ਜੋ ਵੀ ਜੀਵ ਇੱਛਾ ਰੱਖ ਕੇ ਨਾਮ ਜਪਦਾ, ਸੇਵਕ ਨਾਮ ਜਪਦਾ, ਵਾਹਿਗੁਰੂ ਦੇ ਚਰਨਾਂ ਦਾ ਆਸਰਾ ਲੈਂਦਾ, ਬਾਣੀ ਦਾ ਨਾਮ ਦਾ, ਉਹਨੂੰ ਸਾਰੇ ਫਲ ਪ੍ਰਾਪਤ ਹੁੰਦੇ। ਬਿਰਥੀ ਆਸ ਨਾ ਜਾਈ, ਉਹਦੀ ਕੋਈ ਆਸ ਬਿਰਥਾ ਨਹੀਂ ਜਾਂਦੀ। ਜਿਹਨੇ ਵੀ ਬਾਣੀ ਦਾ ਆਸਰਾ ਲਿਆ, ਨਾਮ ਦਾ ਆਸਰਾ ਲਿਆ, ਉਹਦੀਆਂ ਸਾਰੀਆਂ ਮੈਂ ਇੱਛਾਵਾਂ ਪੂਰੀਆਂ ਹੋ ਗਈਆਂ। ਕਬੀਰ ਜੀ ਨੇ ਨਾਮ ਜਪਿਆ, ਕਬੀਰ ਦਾ ਜੱਗ ਪੂਰਾ ਕੀਤਾ। ਭਗਤ ਕਬੀਰ ਸਾਹਿਬ ਜੀ ਦਾ ਜਿੱਥੇ ਜੱਗ ਪੂਰਾ ਕੀਤਾ, ਉੱਥੇ ਗੰਗਾ ਦੀ ਲਹਿਰ ਦੇ ਵਿੱਚ ਉਹਨਾਂ ਨੂੰ ਜੰਜੀਰਾਂ ਖੋਲ੍ਹ ਕੇ ਬਾਹਰ ਕੱਢਿਆ। ਭਗਤ ਨਾਮਦੇਵ ਦੀ ਛਣ ਮੰਨੀ, ਗੁਰਸੰਗਤ ਜੀ ਸੈਣ ਨਾਈ ਦੀ ਥਾਂ 'ਤੇ, ਸੈਣ ਭਗਤ ਜੀ ਦੀ ਥਾਂ 'ਤੇ ਆਪ ਰਾਜੇ ਦੀ ਮੁੱਠੀ ਚਾਪੀ ਕੀਤੀ। ਜਿਹਨੇ ਵੀ ਨਾਮ ਜਪਿਆ ਉਹਦੇ ਸਾਰੇ ਕਾਰਜ ਸਵਾਰੇ ਹੈ। ਮਹਾਰਾਜ ਕਹਿੰਦੇ ਜਿਹੜੀ ਵੀ ਕੋਈ ਇੱਛਾ ਹੁੰਦੀ ਹੈ ਜੀਵ ਦੀ, ਉਹ ਬਿਰਥੀ ਨਹੀਂ ਜਾਂਦੀ, ਨਾਮ ਜਪਣ ਨਾਲ ਪੂਰੀ ਹੁੰਦੀ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
ਕਿਰਪਾ ਕਰੀ ਜਿਸ ਪ੍ਰਾਣ ਪਤ ਦਾਤਾ।
ਪ੍ਰਾਣਾਂ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਜੀ ਤੇ ਆਪਣੀ ਕਿਰਪਾ ਕਰਦਾ ਹੈ।
ਉਹੀ ਸੰਤ ਗੁਣ ਗਾਵੇ,
ਉਹੀ ਗੁਰਮੁਖ, ਉਹੀ ਸਵਾਸ ਸਵਾਸ ਨਾਮ ਜਪਣ ਵਾਲਾ ਗੁਰਮੁਖ ਵਾਹਿਗੁਰੂ ਦੇ ਗੁਣ ਗਾ ਸਕਦਾ ਹੈ।
ਪ੍ਰੇਮ ਭਗਤ ਤਾ ਕਾ ਮਨ ਲੀਨਾ,
ਪ੍ਰੇਮਾ ਭਗਤੀ ਵਿੱਚ, ਕਿਉਂਕਿ ਭਗਤ ਨਵੇਂ ਪ੍ਰਕਾਰਾ, ਨੌ ਪ੍ਰਕਾਰ ਦੀ ਭਗਤੀ ਕਿਹਾ ਨਾ ਸਤਿਗੁਰੂ ਮਹਾਰਾਜ ਨੇ, ਕਿਹਾ ਸ਼ਰਵਣ ਸਿਮਰਨ ਕੀਰਤਨ ਪਾਦ ਸੇਵਰ ਚਾਨ ਦਾਸਾ ਸਖਪਨ ਬੰਧਨ ਸਰਬ ਨਿਵੇਦਨ ਜਾਨ, ਇਹ ਨੌ ਕਿਸਮਾਂ ਦੀ ਭਗਤੀ ਕਿਹਾ। ਇਹਨਾਂ 'ਚੋਂ ਪ੍ਰੇਮਾ ਭਗਤੀ ਸਭ ਤੋਂ ਉੱਤਮ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਿਹੜੇ ਪ੍ਰੇਮ ਭਗਤ ਕਰਦੇ ਹੈ ਉਹਨਾਂ ਦਾ ਮਾਣ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
ਹਰ ਬ੍ਰਹਮ ਮਨ ਭਾਵੈ,
ਉਹ ਪਾਪਾਂ ਪੁੰਨਾਂ ਤੋਂ ਜਿਹੜੇ ਪਰੇ ਅਕਾਲ ਪੁਰਖ ਬ੍ਰਹਮ ਸਰੂਪ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਮਨ ਨੂੰ ਭਾ ਜਾਂਦੇ ਹਨ।
ਅੱਠ ਪਹਿਰ ਹਰ ਕਾ ਜਸ ਰਵਣਾ,
ਉਹ ਅੱਠੇ ਪਹਿਰ ਦਿਨ ਰਾਤ ਸਵਾਸ ਸਵਾਸ ਪਰਮੇਸ਼ਰ ਦੇ ਨਾਮ ਨੂੰ ਰਵਣਾ ਕਹੀਏ ਜਪਦੇ ਹਨ।
ਠ ਗੌਰੀ ਲਾਥੀ,
ਫਿਰ ਜਿਹੜੇ ਵਿਖਾ ਬਣ ਫਿੱਕਾ ਤਿਆਗ ਰੀ ਸਖੀਏ ਨਾਮ ਰਸ ਪੀਓ। ਇਹ ਜਿਹੜਾ ਸੰਸਾਰ ਵਿਸ਼ੇ ਵਿਕਾਰਾਂ ਨਾਲ ਭਰਿਆ ਹੋਇਆ, ਇਹ ਫਿਰ ਜਿਹੜੀ ਠੱਗ ਬੂਟੇ ਸੰਘਾਈ ਹੋਈ ਆ ਮਾਇਆ ਨੇ, ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਰਾਹ ਜਾਂਦੇ ਰਾਹੀਆਂ ਨੂੰ ਠੱਗ ਲੁੱਟਦੇ, ਇੱਕ ਬੂਟੀ ਹੁੰਦੇ ਬੇਹੋਸ਼ ਕਰਨ ਵਾਲੇ, ਅੱਜ ਕੱਲ੍ਹ ਦਵਾਈਆਂ ਨੇ, ਉਦੋਂ ਇੰਨੇ ਸਾਧਨ ਨਹੀਂ ਸੀ। ਉਹ ਠੱਗ ਲੋਕ ਉਹ ਬੂਟੀ ਸੰਘਾ ਦਿੰਦੇ ਅਤੇ ਬੰਦਾ ਬੇਹੋਸ਼ ਹੋ ਜਾਂਦਾ, ਉਹਨੂੰ ਲੁੱਟ ਲੈਂਦੇ, ਉਹਨੂੰ ਠੱਗ ਬੂਟੀ ਕਹਿੰਦੇ ਸੀ, ਵੀ ਠੱਗਾਂ ਵਾਲੀ ਬੂਟੀ। ਮਾਲੇ ਕਹਿੰਦੇ ਮਾਇਆ ਨੇ ਵੀ ਜਿਹੜੇ ਵਿਸ਼ੇ ਵਿਕਾਰਾਂ ਦੇ ਰਸ ਨੇ ਨਾ, ਇਹ ਠੱਗ ਬੂਟੀ ਸੰਘਾਈ ਹੋਈ ਆ ਜੀਵ ਨੂੰ। ਜਿਨ੍ਹਾਂ ਦੇ ਗੁਰੂ ਨੇ ਕਿਰਪਾ ਕੀਤੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਉਹ ਸਵਾਸ ਸਵਾਸ ਨਾਮ ਜਪਦੇ ਆ, ਵਿਸ਼ੇ ਵਿਕਾਰਾਂ ਦੇ ਮਾਇਆ ਦੇ ਠੱਗ ਬੂਟੀ ਲੈ ਜਾਂਦੀ ਹੈ।
ਸੰਗ ਮਿਲਾਏ ਲਿਆ ਮੇਰਾ ਕਰਤਾ,
ਮੇਰੇ ਕਰਤੇ ਅਕਾਲ ਪੁਰਖ ਵਾਹਿਗੁਰੂ ਨੂੰ ਉਹਨਾਂ ਨੇ ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ, ਆਪਣੇ ਸਰੂਪ ਵਿੱਚ ਲੀਨ ਕਰ ਲਿਆ ਹੈ।
ਸੰਤ ਸਾਧ ਭਏ ਸਾਥੀ,
ਜਿਹੜੇ ਗੁਰਮੁਖ ਨੇ ਨਾਮ ਜਪਣ ਵਾਲੇ, ਸਵਾਸ ਸਵਾਸ ਜਪਣ ਵਾਲੇ, ਜਾਂ ਸਾਧਨਾ ਕਰਨ ਵਾਲੇ, ਜਾਂ ਪ੍ਰਾਪਤੀ ਵਾਲੇ, ਉਹ ਉਹਨਾਂ ਦੇ ਸਾਥੀ ਬਣ ਜਾਂਦੇ ਹੈ, ਉਹਨਾਂ ਨੂੰ ਪੂਰਨ ਪੁਰਖਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ।
ਗਹਿਲੀਨੇ ਸਰਬਸ ਦੀਨੇ,
ਉਹਨਾਂ ਨੂੰ ਵਾਹਿਗੁਰੂ ਨੇ ਉਹਨਾਂ ਦਾ ਸੁਰਤ ਰੂਪੀ ਹੱਥ ਫੜ ਕੇ ਆਪਣੇ ਵਿੱਚ ਬੁਲਾ ਲਿਆ ਅਤੇ ਸਰਬਸ ਦੀਨੇ, ਇਹ ਜਿੱਥੇ ਵੀ ਆਵੇ ਤਾਂ ਇਹਨੂੰ ਸਰਬਸ ਪੜ੍ਹਨਾ ਹੈ, ਇਹਦਾ ਅਰਥ ਹੈ ਸਰਵੰਸ, ਸਭ ਕੁਝ, ਸਭ ਕੁਝ ਵਾਹਿਗੁਰੂ ਨੇ ਉਹਨਾਂ ਨੂੰ ਪਿਆਰਿਆਂ ਨੂੰ ਬਖਸ਼ ਦਿੱਤਾ ਹੈ।
ਆਪੇ ਆਪ ਮਿਲਾਇਆ,
ਆਪ ਹੀ ਵਾਹਿਗੁਰੂ ਨੇ ਨਾਮ ਜਪਣ ਵਾਲੇ ਨਾਮੀ ਗੁਰਸਿੱਖਾਂ ਨੂੰ ਆਪਣੇ ਵਿੱਚ ਸਰੂਪ 'ਚ ਭੇਦ ਕਰ ਲਿਆ ਹੈ।
ਕਹੋ ਨਾਨਕ ਸਰਬ ਥੋਕ ਪੂਰਨ,
ਉਹਨਾਂ ਨੂੰ ਸਰਬ ਥੋਕ ਕਹੀਏ, ਸਰਬ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਗਏ, ਸਭ ਕੁਝ ਨਾਮ ਵਿੱਚ ਹੈ, ਨਾਮ ਤੋਂ ਬਿਨਾਂ ਕੁਝ ਨਹੀਂ ਪ੍ਰਾਪਤ ਹੋਣਾ ਹੈ।
ਪੂਰਾ ਸਤ ਗੁਰ ਪਾਇਆ,
ਜਿਨ੍ਹਾਂ ਨੇ ਪੂਰੇ ਗੁਰੂ ਨੂੰ ਪਾ ਲਿਆ, ਪੂਰੇ ਗੁਰੂ ਤੋਂ ਨਾਮ ਲਿਆ, आरंभ च भी पूरे गुरु की गल की सतगुर पूरे भाणा ते अखीर च भी महाराज ने यही उपदेश बख्शिया पूरा सतगुर पाया जिन्हां ने पूरे सतगुरु नू पाया हैगा। गुरमुखो आस नहीं कोई निगुरा होवेगा। सतगुरु महाराज सच्चे पातशाह का हुक्म है क्या परिभाषा इस भांडे का कितनक लागै ठनका। यह जीवन की कोई मनियाद नहीं हाँ मैं आदमी हाँ एक दमी मोहलत मोहत न जाना। सो गुरु वाले बनीए नशियां दा गुरसंगत जी त्याग करके अमोलक मनुखा जन्म नू गुरु दे लेखे लाइए गुरु दे दसे हुए मार्ग ते चलदे आ खंडे बाटे दा अमृत छकीए। पंजां तख्त साहिबान ते खंडे बाटे दा अमृत तैयार हुंदा इत्थे भी श्री अकाल तख्त साहिब हर बुधवार हर ऐतवार खंडे बाटे दा अमृत तैयार कीता जांदा है। अमृत छकीए ते गुरु वाले बन के लोग सुखीए परलोक सुहेले नानक हर प्रभु आपे मेले दी दात सतगुरु कृपा करनगे होइयां भुलां दी खिमा करनी जी।
पर कह लीने सरबस दीने आपे आप मिलाया कहो नानक सरब थोक पूरन पूरा सतगुर पाया।
वाहिगुरु जी का खालसा वाहिगुरु जी की फतेह।